ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਤ ਮਹੱਲਾ ਚੌਥਾ ਹਰ ਸੋ ਪ੍ਰੀਤ ਅੰਤਰ ਮਨ ਬਿਬਿਆ ਹਰ ਬਿਨ ਰਹਿਣ ਨਾ ਜਾਈ ਬਿਨ ਨੀਰਾ ਬਿਨ ਸੂ ਨਾਮ ਬਿਨ ਮਰ ਜਾਈ ਹਰ ਸੋ ਪ੍ਰੀਤ ਅੰਤਰ ਮਨ ਬਿਬਿਆ ਹਰ ਬਿਨ ਰਹਿਣ ਨਾ ਜਾਈ ਜੋ ਮਛਲੀ ਬਿਨ ਨੀਰਾ ਬਿਨ ਸੂ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ ਹਉ ਅੰਤਰ ਨਾਮ ਮੰਗਾ ਬਿਨ ਰਾਤੀ ਨਾਮੇ ਸਾਤ ਪਾਈ ਰਹਾ ਚਾਤ੍ਰਿਕ ਜਲ ਬਿਨ ਬਿਨ ਲਾਵੇ ਬਿਨ ਜਲ ਪਿਆਸ ਨਾ ਜਾਈ ਗੁਰਮੁਖ ਜਲ ਪਾਵੇ ਸੁਖ ਸਹਿਜ ਹਰਿਆ ਭਾਏ ਸੁਭਾਈ ਮਨਮੁਖ ਭੁੱਖ ਦਹ ਦਿਸ ਡੋਲੇ ਬਿਨ ਨਾਵੈ ਦੁਖ ਪਾਈ ਜਨਮ ਮਰ ਫਿਰ ਜੋਨੀ ਆਵੈ ਦਰਗਹ ਮਿਲੈ ਸਜਾਈ ਕਿਰਪਾ ਕਰੈ ਤਾਂ ਹਰ ਗੁਣ ਗਾਵੈ ਹਰ ਰਸ ਅੰਤਰ ਪਾਈ ਨਾਨਕ ਦੀਨ ਦਿਆਲ ਪਏ ਹੈ ਤ੍ਰਿਸ਼ਨਾ ਸ਼ਬਦ ਬੁਝਾਈ ਕਿਰਪਾ ਕਰੇ ਤਾਂ ਹਰ ਗੁਣ ਗਾਵੇ ਹਰ ਰਸ ਅੰਤਰ ਪਾਈ ਨਾਨਕ ਦੀਨ ਦਿਆਲ ਪਏ ਸਬਦ ਬੁਝਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਦਦ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏ ਮਾਨ ਗਰੀਬ ਨਵਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਮਹਾਨ ਪਵਿੱਤਰ ਸਥਾਨ ਜਿਸ ਦੇ ਦਰਸ਼ਨ ਇਸ਼ਨਾਨਾਂ ਦੀ ਬੇਨਤੀ ਅਰਦਾਸ ਸਿੱਖ ਦੋ ਸਮੇਂ ਬੜੇ ਪ੍ਰੇਮ ਦੇ ਨਾਲ ਕਰਦਾ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਥਾਨ ਮੰਜੀ ਸਾਹਿਬ ਵਿਖੇ ਆਪ ਸੰਗਤ ਬੜੇ ਪ੍ਰੇਮ ਦੇ ਨਾਲ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜਿਨ੍ਹਾਂ ਦੀ ਉਸਤਤ ਦੇ ਵਿੱਚ ਮਹਾਨ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਬੜੀ ਭਾਵਨਾ ਸ਼ਰਧਾ ਦੇ ਨਾਲ ਇਹ ਬੋਲ ਪਵਿੱਤਰ ਲਿਖਦੇ ਨੇ ਕਿ ਜਿਨ੍ਹੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਵਾਜ਼ੇ ਦੇ ਵੀ ਦਰਸ਼ਨ ਕਰ ਲਏ, ਦਰਵਾਜ਼ੇ ਤੇ ਵੀ ਨਿਗਾਹ ਪੈ ਜਾਵੇ, ਦਰਸ਼ਨੀ ਡਿਉੜੀ ਦਾ ਜੋ ਸੁੰਦਰ ਦਰਵਾਜ਼ਾ ਹੈ ਉਹਨੂੰ ਜਮਾਂ ਦੀ ਪੂਰੀ ਨਹੀਂ ਦੇਖਣੀ ਪੈਂਦੀ, ਉਹਨੂੰ ਨਰਕਾਂ ਦਾ ਮੂੰਹ ਨਹੀਂ ਦੇਖਣਾ ਪੈਂਦਾ ਹੈ। ਇਹ ਉਹਨਾਂ ਦੇ ਭਾਵ ਨੇ, ਇਹ ਉਹਨਾਂ ਦੀ ਸ਼ਰਧਾ ਹੈ। ਇਹੀ ਵਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਭੱਟ ਸਾਹਿਬ ਜੀ ਦੇ ਅੰਕਿਤ ਕੀਤੇ ਨੇ ਕਿ ਜਾ ਕੇ ਦੇਖਤ ਹੀ ਦੁਬਾਰੇ ਕਾਮ ਕ੍ਰੋਧ ਨਿਵਾਰੇ ਜੀ, ਹਮ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ, ਮੈਂ ਆਪ ਜੀ ਦੇ ਨਾਮ ਤੋਂ ਹੀ ਬਲਹਾਰ ਜਾਵਾਂ, ਕੁਰਬਾਨ ਜਾਵਾਂ। ਆਪ ਜੀ ਦੇ ਵਿੱਚ ਏਡੀ ਬਰਕਤ ਹੈ, ਬਖਸ਼ਿਸ਼ ਹੈ, ਉਸ ਵਾਹਿਗੁਰੂ ਨੇ ਰੱਖੀ ਹੈ ਕਿ ਧੰਨ ਗੁਰੂ ਰਾਮਦਾਸ ਸਾਹਿਬ ਜਿਨ੍ਹੇ ਆਪ ਜੀ ਦੇ ਦਰਵਾਜ਼ੇ ਨੂੰ ਵੀ ਵੇਖ ਲਿਆ, ਉਹਦੇ ਕਾਮ ਕ੍ਰੋਧ ਕੱਟੇ ਜਾਂਦੇ ਹਨ, ਉਹਦਾ ਮਨ ਬਦਲ ਜਾਂਦਾ ਹੈ, ਮਨ ਸ਼ਾਂਤ ਹੋ ਜਾਂਦਾ ਹੈ। ਭਾਵੇਂ ਕਿ ਧਰਮ ਦੇ ਵਿੱਚ ਸਭ ਤੋਂ ਵੱਡੀ ਅੜਚਨ ਹੀ ਵਿਕਾਰ ਮੰਨੇ ਜਾਂਦੇ ਨੇ, ਤੇ ਇਹਨਾਂ ਨੂੰ ਜਿੱਤਣ ਵਾਸਤੇ ਹਰ ਧਰਮੀ ਪੁਰਸ਼ ਯਤਨ ਕਰਦਾ ਹੈ, ਅਰਦਾਸਾਂ ਕਰਦਾ ਹੈ, ਬੇਨਤੀਆਂ ਕਰਦਾ ਹੈ। ਤੇ ਆਪਾਂ ਬੜੇ ਪ੍ਰੇਮ ਦੇ ਨਾਲ ਸੁਖਮਨੀ ਸਾਹਿਬ ਚ ਪੜ੍ਹਦੇ ਹਾਂ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ, ਕਿ ਹੇ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਬਖਸ਼ਿਸ਼ ਕਰੋ। ਪਰ ਧੰਨ ਗੁਰੂ ਰਾਮਦਾਸ ਹੈ ਮਹਾਰਾਜ ਦੇ ਦਰ ਦੀ ਏਡੀ ਵੱਡੀ ਮਹਿਮਾ ਹੈ ਕਿ ਜਿਹੜਾ ਸੱਜਣ ਭਾਵਨਾ ਦੇ ਨਾਲ ਉਨ੍ਹਾਂ ਦੇ ਦਰਵਾਜ਼ੇ ਤੇ ਵੀ ਦਰਸ਼ਨ ਕਰੇ ਤਾਂ ਉਹਦੇ ਉੱਤੇ ਸੁਤੇ ਸੇਧੀ ਵਾਹਿਗੁਰੂ ਪਰਮੇਸ਼ਰ ਵੱਲੋਂ ਇਹ ਕਿਰਪਾ ਹੁੰਦੀ ਹੈ ਕਿ ਉਹਦੇ ਕਾਮ ਕ੍ਰੋਧ ਦੂਰ ਹੋ ਜਾਂਦੇ ਨੇ, ਵਿਕਾਰ ਜਿਹੜੇ ਨੇ ਉਹ ਦੂਰ ਹੋ ਜਾਂਦੇ ਨੇ। ਐਸੇ ਸਤਿਗੁਰੂ ਗਰੀਬ ਨਿਵਾਜ ਆਪਣੀ ਪਾਵਨ ਪਵਿੱਤਰ ਬਾਣੀ ਅੰਦਰ ਨਾਮ ਦੀ ਮਹਿਮਾ ਦਾ ਪਵਿੱਤਰ ਉਪਦੇਸ਼ ਦਿੰਦੇ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਾਵਨ ਪਵਿੱਤਰ ਸਰੋਵਰ ਇਸ ਜਗ੍ਹਾ ਉੱਤੇ, ਇਸ ਪਵਿੱਤਰ ਧਰਤੀ ਉੱਤੇ ਇਹ ਪਵਿੱਤਰ ਸ਼ਬਦ ਗਰੀਬ ਨਿਵਾਜ ਨੇ ਉਸ ਵਾਹਿਗੁਰੂ ਜੀ ਦੇ ਪ੍ਰੇਮ ਅੰਦਰ ਉਚਾਰਨ ਕੀਤਾ ਹੈ। ਆਓ ਬੜੇ ਪ੍ਰੇਮ ਦੇ ਨਾਲ ਸ਼ਰਵਣ ਕਰੀਏ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਕਿ ਜਿੰਨੇ ਵੀ ਤੇਰੇ ਹੋਰ ਕੰਮ ਨੇ, ਝੰਵੇਲੇ ਨੇ, ਇਹ ਕਿਸੇ ਲੇਖੇ ਨਹੀਂ ਆਉਣੇ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਸਿਰਫ ਇੱਕ ਚੀਜ਼ ਹੀ ਤੇਰੇ ਕੰਮ ਆਉਣੀ ਹੈ। ਤਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰਾ ਜਨਮ ਸਿਰਫ ਤੇ ਸਿਰਫ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਹੋਇਆ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਪਰ ਇਹ ਜਿਹੜਾ ਸਾਡਾ ਮਨ ਹੈ ਨਾ, ਇਹ ਕਹਿੰਦਾ ਵੀ ਏਡਾ ਸੋਹਣਾ ਸੰਸਾਰ, ਏਡਾ ਸੋਹਣਾ ਪਰਿਵਾਰ, ਏਡੇ ਸੋਹਣੇ ਮੇਰੇ ਮਿੱਤਰ, ਇੰਨੇ ਸੋਹਣੇ ਦੁਨੀਆਂ ਦੇ ਪਦਾਰਥ ਛੱਡ ਕੇ ਮੈਂ ਨਾਮ ਕਿਉਂ ਜਪਾਂ। ਤਾਂ ਇਸ ਮਨ ਨੂੰ ਸਮਝਾਉਣਾ ਪਵੇਗਾ ਕਿ ਤੇਰੇ ਗੁਰੂ ਨੇ ਜਿਹੜੇ ਪਵਿੱਤਰ ਬਚਨ ਕੀਤੇ ਨੇ ਉਹ ਕੋਈ ਗਲਤ ਨਹੀਂ ਆ, ਕਿ ਸਾਥ ਨਾ ਚੱਲੇ ਬਿਨ ਭਜਨ ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ। ਸਤਿਗੁਰੂ ਨੇ ਜਿਹੜੇ ਬਚਨ ਕੀਤੇ ਨੇ, ਮਿਲ ਸਾਧ ਸੰਗਤ ਭਜ ਕੇਵਲ ਨਾ, ਇਹ ਕੋਈ ਮਿਥਿਆ ਨਹੀਂ। ਪਰ ਮਨ ਕਹਿੰਦਾ ਏਡਾ ਸੋਹਣਾ ਸੰਸਾਰ, ਏਡਾ ਸੋਹਣਾ ਦੁਨੀਆਂ ਦਾ ਸੁੱਖ ਛੱਡ ਕੇ ਕਹਿੰਦੇ ਨੇ ਨਾਮ ਜਪ, ਇਹ ਕਹਿੰਦੇ ਨੇ ਬੰਦਗੀ ਕਰ, ਕਮਾਈ ਕਰ। ਤਾਂ ਗੁਰਬਾਣੀ ਇਸ ਮਨ ਨੂੰ ਸਮਝਾਉਂਦੀ ਹੈ ਕਿ ਜਿਹੜੀ ਦੁਨੀਆਂ ਤੂੰ ਕਹਿੰਦਾ ਨਾ ਬੜੀ ਸੋਹਣੀ ਆ, ਇਹ ਤੇਰੇ ਮਨ ਦੀ ਸੋਚ ਆ ਬਸ। ਸੁਖੀਏ ਕੋ ਪੇਖੇ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ। ਯਥਾ ਰੇਵ ਦ੍ਰਿਸ਼ਟੀ ਤਥਾ ਰੇਵ ਸ੍ਰਿਸ਼ਟੀ, ਜਿਹੋ ਜੀ ਤੇਰੀ ਵੇਖਣ ਵਾਲੀ ਅੱਖ, ਜਿਹੋ ਜੀ ਤੇਰੀ ਸੋਚ, ਉਦਾਂ ਦੀ ਦੁਨੀਆਂ ਤੈਨੂੰ ਭਾਸਦੀ ਹੈ। ਜੇ ਤੂੰ ਦੁਖੀ ਐ ਤੇ ਸੰਸਾਰ ਤੈਨੂੰ ਦੁੱਖ ਰੂਪ ਭਾਸਦਾ ਹੈ, ਜੇ ਤੂੰ ਸੁਖੀ ਐ ਤੇ ਸੰਸਾਰ ਤੈਨੂੰ ਸੁੱਖ ਰੂਪ ਭਾਸਦਾ ਹੈ। ਜਦੋਂ ਉਮਰ ਛੋਟੀ ਸੀ, ਬੱਚੇ ਸੀ, ਪਾਪ ਉਦੋਂ ਵੀ ਬੜਾ ਸੀ, ਭ੍ਰਿਸ਼ਟਾਚਾਰ ਉਦੋਂ ਵੀ ਬੜਾ ਸੀ, ਚੋਰੀ ਯਾਰੀ ਠੱਗੀ ਉਦੋਂ ਵੀ ਬੜੀ ਸੀ, ਪਰ ਸਾਨੂੰ ਤੇ ਕਦੇ ਵੀ ਮਹਿਸੂਸ ਹੀ ਨਹੀਂ ਹੋਈ। ਕਿਉਂ? ਸਾਡੇ ਮਨ ਅੰਦਰ ਹੀ ਨਹੀਂ ਸੀ, ਸਾਨੂੰ ਇਹ ਖਿਆਲ ਹੀ ਨਹੀਂ ਸੀ। ਤਾਂ ਜਿਹੋ ਜਿਹਾ ਕਿਸੇ ਦਾ ਮਨ ਹੈ ਉਹੋ ਜਿਹਾ ਹੀ ਸੰਸਾਰ। ਆਮ ਬੰਦੇ ਨੂੰ ਵੇਖਣ ਨੂੰ ਦਰਿਆ ਬੜਾ ਸੋਹਣਾ ਲੱਗਦਾ ਹੈ, ਤੇ ਉਹ ਕਹਿੰਦਾ ਹੈ ਵੀ ਸੁਭਾਨ ਤੇਰੀ ਕੁਦਰਤ, ਵੀ ਇਹ ਕਿੱਡਾ ਸੋਹਣਾ ਸੰਸਾਰ, ਕਿੱਡੀ ਸੋਹਣੀ ਕੁਦਰਤ ਵਾਹਿਗੁਰੂ ਦੀ। ਪਰ ਕਿਤੇ ਉਸ ਮਾਂ ਨੂੰ ਪੁੱਛ ਜਿਸ ਮਾਂ ਦੀ ਜਵਾਨ ਪੁੱਤ ਬਰਾਤ ਗਈ ਵਿਆਹਣ, ਤੇ ਉਸ ਦਰਿਆ ਵਿੱਚ ਸਿਣੇ ਡੋਲੇ ਹੀ ਉਹਦਾ ਪਰਿਵਾਰ ਡੁੱਬ ਗਿਆ, ਉਹਨੂੰ ਪੁੱਛ ਇਹ ਦਰਿਆ ਕਿੰਨਾ ਕੁ ਸੋਹਣਾ। ਉਹ ਕਹੇਗੀ ਇੱਕ ਸੱਪ ਹੈ, ਤੇ ਤੂੰ ਕਹਿੰਦਾ ਇਹ ਦਰਿਆ ਦੇ ਵਾਲ ਕਿੱਡੇ ਸੋਹਣੇ ਆ, ਇਹ ਪਹਾੜਾਂ 'ਚ ਉਤਰਦਾ ਹੈ, ਇਸ ਤਰ੍ਹਾਂ ਇਹਦੀ ਚਾਲ ਹੈ, ਇਸ ਤਰ੍ਹਾਂ ਇਹ ਤੁਰਦਾ, ਜਿਵੇਂ ਕਵੀ ਕਰਦੇ ਹੁੰਦੇ ਨੇ। ਪਰ ਕਿਸੇ ਮਾਂ ਨੂੰ ਪੁੱਛ, ਉਹ ਕਹਿੰਦੀ ਹੈ ਵੀ ਇਹ ਸੱਪ ਆ ਤੇ ਇਹ ਸੱਪ ਦੇ ਵਾਲ ਨੇ, ਇਹ ਜਿੰਨਾ ਹੀ ਟੇਢਾ ਚੱਲਦਾ ਹੈ। ਇਸੇ ਤਰ੍ਹਾਂ ਕਿਸੇ ਬੰਦੇ ਨੂੰ ਪਹਾੜ ਬੜੇ ਸੋਹਣੇ ਲੱਗਦੇ, ਬਾਗ ਬਗੀਚੇ ਬੜੇ ਸੋਹਣੇ ਲੱਗਦੇ, ਪਰ ਤੁਸੀਂ ਦੇਖੋ ਕਈ ਹੇਮਕੁੰਡ ਸਾਹਿਬ ਦੀ ਯਾਤਰਾ ਤੇ ਜਾਂਦੇ, ਕੋਈ ਕਿਸੇ ਯਾਤਰਾ ਤੇ ਜਾਂਦਾ, ਕੋਈ ਹਾਦਸਾ ਹੋ ਜੇ, ਜਿਹੜੇ ਪਹਾੜ ਤੂੰ ਕਹਿੰਦਾ ਨਾ ਬੜੇ ਸੋਹਣੇ ਲੱਗਦੇ ਆ, ਉਹਦੇ ਪਰਿਵਾਰ ਨੂੰ ਪੁੱਛ, ਉਹ ਕਹਿੰਦੇ ਖਾਣ ਨੂੰ ਆਉਂਦੇ ਮੇਰੀ ਮੌਤ ਹੈ। ਤਾਂ ਸੰਸਾਰ ਨਾ ਚੰਗਾ ਹੀ ਆ ਨਾ ਮਾੜਾ ਹੀ ਆ, ਇਹ ਤਾਂ ਤੇਰਾ ਮਨ ਹੈ, ਜਿਹੋ ਜਿਹੀ ਤੇਰੀ ਸੋਚ ਹੈ ਉਹੋ ਜਿਹਾ ਤੈਨੂੰ ਸੰਸਾਰ ਜਿਹੜਾ ਹੈ ਉਹ ਭਾਸਦਾ ਹੈ। ਤਾਂ ਇਸ ਤਰ੍ਹਾਂ ਜੇ ਕਿਤੇ ਆਪਣੇ ਮਨ ਨੂੰ ਸਮਝਾਈਏ ਕਿ ਤੇਰੇ ਗੁਰੂ ਨੇ ਕੁਝ ਗਲਤ ਨਹੀਂ ਆਖਿਆ, ਬਈ ਜੇ ਉਨ੍ਹਾਂ ਨੇ ਕਿਹਾ ਹੈ ਵੀ ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਭਰਮ ਦੁਖ ਭਰਮ ਪਉ ਜਾਏ, जे उन्हां ने कहा है भी साथ न चले बिन भजन ता भजन तो बिना सिमरन तो बिना तेरे कोई चीज काम नहीं आनी है। इनू तू सच करके मन इदे ते यकीन लिया विश्वास लिया ता धन गुरु रामदास महाराज कृपा करते हुए पवित्र उपदेश दिंदे हन। आओ एक बारी रसना करिए पवित्र सतगुरु जी दे चरणा विच हाजरी लवाइए। कोई रसना वांझी ना रवे भाई साहब जी पाठ करनगे। आप संगत कृपा करो। वाहिगुरु जी का खालसा वाहिगुरु जी की फतेह।
सतनाम श्री वाहिगुरु साहिब जी। सूरत महला चौथा हर सो प्रीत अंतर मन बिंदिया हर बिन रहन न जाए।
जिन्हां दा मन वाहिगुरु परमेश्वर दे नाल अंदरों बिंदिया मिल गया जां विन्निया गया। बिंदिया दा अर्थ हुंदा मिल जाना एक रूप हो जाना। वाहिगुरु जी दे नाल प्रेम है मन जेड़ा है वो अंदरों मिल गया बिन्निया गया। ता ऐसे जेड़े गुरमुख ने गुरसिख ने उन्हां दा फिर वाहिगुरु दे नाम तो बिना रहण नहीं हुंदा है। वाहिगुरु तो बिना उन्हां दा गुजारा नहीं हुंदा। आपां पढ़दे हां बड़े प्रेम दे नाल आखां जीवा बिसरे मर जाओ। आपां पढ़दे हां बड़े प्रेम दे नाल कि मरण बिसरण गोबिंद है जीवन हर नाम त्यावणा है। जिउंदे ओ ने जिन्हां दी जबान तो निकलदा वाहिगुरु ते जिहदी जबान तो वाहिगुरु दा नाम नहीं निकलिया ओ जिउंदा ही मरिया। ओ लाश दे तुल है बराबर है भावें उहदे विच जिन्ने मर्जी शुभ गुण होण। अत सुंदर कुलीन चतुर मुख ज्ञानी तनवंत मृतक कहिए नानका जे प्रीत नहीं भगवंत। ता सतगुरु कहिंदे जिन्हां दा मन वाहिगुरु जी दे नाल मिल गया अंदरों ये उन्हां दी गल है। इत्थे बड़ी नुक्ते वाली गल है ना महाराज ने एक शब्द पाया भी अंदरों बाहरों नहीं विखावा नहीं जिहड़े अंदरों मिल चुके ने जिन पट अंदर। इत्थे भी महाराज ने आख्या जिन पट अंदर बाहर दा कोई नहीं। बाहर गुदड़ ते भले संसार। रागी सिंह जी कीर्तन करते पए सी जिन्हां अंतर हर हर प्रीत है तिन हर रखण हारा राम राजे। जिहदी अंदरों प्रीति आ उहदी उह बांह फड़दा है उहदी रखिया करदा है। ते विखावा करन नूं ते चलो बड़ा सौखा है कर ही लैंदे सारे। ता इत्थे नुगते वाली गल एक आ कि अंदर जिन्हां दे अंदर प्रीति लग गई मन मिल गया ਉਹ ਨਹੀਂ ਫਿਰ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਰਹਿੰਦੇ। ਸ਼੍ਰੀਮਾਨ ਬਾਬਾ ਸਾਹਿਬ ਸਿੰਘ ਜੀ ਬੇਦੀ ਸਾਹਿਬ ਇੱਕ ਸੇਵਕ ਨਾ ਸਿਆਲਾਂ ਦੇ ਦਿਨ ਤੇ ਕੋਲੇ ਠੰਡੇ ਹੁੰਦੇ ਪਏ ਸੀ। ਉਹ ਫੂਕਾਂ ਮਾਰੇ ਤੇ ਕੋਲਿਆਂ ਨੂੰ ਮਗਾਵੇ ਵੀ ਕੋਲੇ ਠੰਡੇ ਨਾ ਹੋਣ। ਤੇ ਬਾਬਾ ਸਾਹਿਬ ਸਿੰਘ ਜੀ ਜਿਹੜੇ ਬੇਦੀ ਸਾਹਿਬਜ਼ਾਦੇ ਸਨ ਜਿਨ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਦਾ ਖਿਤਾਬ ਦਿੱਤਾ ਜਿਨ੍ਹਾਂ ਦਾ ਜਨਮ ਦਸਵੇਂ ਪਾਤਸ਼ਾਹ ਦੇ ਵਰ ਦੇ ਨਾਲ ਹੋਇਆ। ਅੱਜ ਇੱਕ ਸਿੱਖ ਸਰਦਾਰ ਦਾ ਵੀ ਜਨਮ ਦਿਹਾੜਾ ਹੈ ਜਿਸ ਸਰਦਾਰ ਨੂੰ ਸਿੱਖਾਂ ਦਾ ਬਾਦਸ਼ਾਹ ਹੋਣ ਦਾ ਮਾਣ ਪ੍ਰਾਪਤ ਹੈ। ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆ ਸੇਵਾ ਕਰਕੇ ਸਭ ਕੁਝ ਪ੍ਰਾਪਤ ਹੋਇਆ। ਥੋੜਾ ਜਿਹਾ ਜ਼ਿਕਰ ਇਹਨਾਂ ਦਾ ਵੀ ਕਰੀਏ। ਧੰਨ ਗੁਰੂ ਕੇ ਸਿੱਖ। ਹਰੀ ਰਾਮ ਗੁਪਤਾ ਲਿਖਦਾ ਹੈ, ਏਡਾ ਜਵਾਨ ਕਿ ਗੋਡਿਆਂ ਤੱਕ ਬਾਹਾਂ ਲੰਬੀਆਂ, ਤੇ ਪੁਰਾਣਾਂ ਦੇ ਵਿੱਚ ਲਿਖਿਆ, ਸ਼ਾਸਤਰਾਂ ਵਿੱਚ ਲਿਖਿਆ, ਜਿਹਦੀਆਂ ਗੋਡਿਆਂ ਤੱਕ ਬਾਹਾਂ ਲੰਬੀਆਂ ਹੋਣ ਉਹ ਅਵਤਾਰੀ ਪੁਰਖ ਮੰਨੇ ਜਾਂਦੇ। ਤੇ ਇੱਕ ਨੇ ਮੈਨੂੰ ਥੱਲੇ ਉਤਰਦੇ ਨੂੰ ਘੇਰ ਲਿਆ, ਫਿਰ ਇਹਦਾ ਲੰਮੀਆਂ ਤੇ ਬਾਸਕਟਬਾਲ ਖੇਡਣ ਵਾਲਿਆਂ ਦੀਆਂ ਵੀ ਬੜੀਆਂ ਹੁੰਦੀਆਂ। ਤਰਕ ਜਿਹੜਾ ਤਰਕ ਆ ਨਾ, ਤਰਕ ਇਹਦੀ ਡੈਫੀਨੇਸ਼ਨ ਪੜ੍ਹੀ ਕਿਤੇ ਡਿਫਾਈਨ ਜਿਨ੍ਹਾਂ ਨੇ ਕੀਤਾ ਇਹਨੂੰ, ਤਰਕ ਦੀ ਡੈਫੀਨੇਸ਼ਨ ਕੀ ਹੁੰਦੀ? ਪਰਮਿਤੀ ਵਿਸ਼ੇਈ ਕ੍ਰੰਤੀ ਇਤੀ ਤਰਕਾ। ਜਿਹੜਾ ਪਰਮਿਤੀ ਦਾ ਵਿਸ਼ੇ ਹੋਵੇ ਉਹਨੂੰ ਤਰਕ ਮੰਨੋ। ਪਰਮਿਤੀ ਕਹਿੰਦੇ ਯਥਾਰਥ ਗਿਆਨ ਨੂੰ। ਮੈਨੂੰ ਸਹੀ ਜਾਣਕਾਰੀ ਪ੍ਰਾਪਤ ਹੋਵੇ, ਇਸ ਗੱਲ ਵਾਸਤੇ ਤਰਕ ਕੀਤਾ ਜਾਂਦਾ। ਸਹੀ ਜਾਣਕਾਰੀ ਨੂੰ ਕੱਟਣ ਵਾਸਤੇ ਜਿਹੜੀ ਗੱਲ ਕੀਤੀ ਜਾਵੇ ਉਹ ਤਰਕ ਨਹੀਂ ਹੁੰਦਾ, ਉਹ ਕੁਤਰਕ ਹੁੰਦਾ। ਮੈਨੂੰ ਸਹੀ ਜਾਣਕਾਰੀ ਪ੍ਰਾਪਤ ਹੋਵੇ, ਇਹ ਹੈ ਤਰਕ। ਤੇ ਜਿਹੜੀ ਪਹਿਲਾਂ ਹੀ ਸਹੀ ਆ, ਮਹਾਰਾਜ ਕਹਿੰਦੇ ਨੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ, ਜਿਹੜੀ ਪਹਿਲਾਂ ਹੀ ਸਹੀ ਆ, ਨਿਚੋੜ ਆ, ਉਸ ਬਾਣੀ ਤੇ ਹੀ ਮੈਂ ਪ੍ਰਸ਼ਨ ਕਰਾਂ ਤੇ ਇਹ ਤਰਕ ਨਹੀਂ ਆ, ਇਹ ਮੇਰੀ ਮੂਰਖਤਾ ਵਾ, ਇਹ ਕੁਤਰਕ ਹੋ ਸਕਦਾ। ਤੁਸੀਂ ਕਿਸੇ ਵਿਦਵਾਨ ਨੂੰ ਪੁੱਛ ਲਓ ਵੀ ਤੂੰ ਮੈਨੂੰ ਤਰਕ ਦੀ ਪਰਿਭਾਸ਼ਾ ਦੱਸ ਕੀ ਹੈ, ਵੀ ਗੱਲਾਂ ਤੇ ਤੈਨੂੰ ਬੜੀਆਂ ਆਉਂਦੀਆਂ ਹੈ, ਗੁਰਬਾਣੀ ਤੇ ਕਿੰਤੂ ਮਹਾਰਾਜ ਤੇ ਕਿੰਤੂ ਬੜੇ ਕਰਦਾ, ਪਰ ਤੂੰ ਪਹਿਲਾਂ ਇਹ ਤੇ ਦੱਸ ਵੀ ਤਰਕ ਕਹਿੰਦੇ ਕਿਨੂੰ। ਤਾਂ ਵਿਦਵਾਨ ਕਹਿੰਦੇ ਨੇ ਪਰਮਿਤੀ ਵਿਸ਼ੇ ਕ੍ਰੰਤੀ ਤੇ ਤਰਕਾ, ਯਥਾਰਥ ਗਿਆਨ ਪ੍ਰਾਪਤ ਹੋਵੇ ਉਸ ਗੱਲ ਵਾਸਤੇ ਉਹਨੂੰ ਤਰਕ ਕਿਹਾ ਜਾਂਦਾ। ਸਹੀ ਜਾਣਕਾਰੀ ਕੱਟਣ ਨੂੰ ਤਰਕ ਨਹੀਂ ਕਹਿੰਦੇ। ਤੇ ਮੈਂ ਕਿਹਾ ਮੇਰੇ ਭਰਾਵਾ, ਇੱਥੇ ਇੱਕ ਗੱਲ ਆਉਂਦੀ ਵੀ ਜਿਹਦੀਆਂ ਸੁਤੇ ਸਿੱਧ ਗੋਡਿਆਂ ਤੱਕ ਲੰਬੀਆਂ ਹੋਣ। ਵਾਲੀਬਾਲ ਖੇਡਣ ਕਰਕੇ ਤੇ ਬਾਸਕਟਬਾਲ ਖੇਡਣ ਕਰਕੇ ਨਹੀਂ ਲੰਬੀਆਂ ਹੁੰਦੀਆਂ, ਜਿਹਦੀਆਂ ਸੁਤੇ ਸਿੱਧ ਕੁਦਰਤੀ ਲੰਬੀਆਂ ਹੋਣ। ਤਾਂ ਹਰੀ ਰਾਮ ਗੁਪਤਾ ਕਹਿੰਦਾ ਹੈ ਵੀ ਚੌੜੀ ਛਾਤੀ ਮੋਟੇ ਨੇਤਰ ਕਣਕ ਭਿੰਨਾ ਰੰਗ ਤੇ ਖੁਰਾਕ ਏਡੀ ਜੱਸਾ ਸਿੰਘ ਦੀ ਤਗੜੀ, ਕਿਲੋ ਆਟਾ ਸਵੇਰੇ ਅੱਧਾ ਕਿਲੋ ਮੱਖਣ ਅੱਧ ਸੇਰ ਮੇਰੇ ਖਿਆਲ ਨਾਲ ਮਿਸ਼ਰੀ ਤੇ ਇੱਕ ਬਾਲਟੀ ਲੱਸੀ ਦੀ, ਇਹ ਉਹਨਾਂ ਦਾ ਬ੍ਰੇਕਫਾਸਟ ਸੀ। ਦੁਪਹਿਰੇ ਉਹ ਪ੍ਰਸ਼ਾਦਾ ਛਕਦੇ, ਸਵੇਰ ਦੀ ਖੁਰਾਕ ਇਹਨਾਂ ਦੀ ਇਹ ਸੀ। ਤੇ 6 ਮਹੀਨੇ ਤੋਂ ਵੱਧ ਉਹਦਾ ਘੋੜਾ ਜ਼ਿੰਦਗੀ ਨਹੀਂ ਸੀ ਜਿਉਂਦਾ। ਜਵਾਨ ਏਡਾ ਸੀ, ਬਲੀ ਏਡਾ ਸੀ, ਇਹ ਮੈਂ ਨਹੀਂ ਕਹਿੰਦਾ ਜੀ, ਇਹ ਹਰੀ ਰਾਮ ਗੁਪਤਾ ਕਹਿੰਦਾ ਇਤਿਹਾਸਕਾਰ, ਇਹ ਸਿੱਖ ਨਹੀਂ ਕਹਿ ਰਿਹਾ, ਇੱਕ ਹਿੰਦੂ ਕਹਿ ਰਿਹਾ। ਉਹ ਕਹਿੰਦਾ ਹੈ ਕਿ 50,000 ਬੰਦਾ ਖਲੋਤਾ ਹੋਵੇ ਤੇ ਸਰਦਾਰ ਜੱਸਾ ਸਿੰਘ ਉੱਚੀ ਆਵਾਜ਼ ਚ ਭਾਸ਼ਣ ਦੇਵੇ ਤੇ ਸੁਣ ਜਾਂਦਾ ਸੀ, ਇਹ ਉਹਦੀ ਕਥਨੀ ਹੈ, ਅੱਗੇ ਵਾਹਿਗੁਰੂ ਜਾਣੇ। ਜੇ ਨਹੀਂ ਕਿਸੇ ਨੂੰ ਯਕੀਨ ਤੇ ਤੁਸੀਂ ਉਹਦੀ ਪੋਥੀ ਕੱਢ ਕੇ ਪੜ੍ਹ ਸਕਦੇ। ਗੁਣੀ ਏਡਾ ਸੀ ਕਿ ਉਹਦੇ ਵਰਗਾ ਤਲਵਾਰਬਾਜ਼ ਕੋਈ ਨਹੀਂ, ਉਹਦੇ ਵਰਗਾ ਨਿਸ਼ਾਨਚੀ ਕੋਈ ਨਹੀਂ, ਤੇ ਨਿਤਨੇਮੀ ਏਡਾ ਪੱਕਾ ਸੀ ਕਿ 2:30-3 ਵਜੇ ਤੋਂ ਬਾਅਦ ਉਹਦੀ ਫੌਜ ਦੇ ਵਿੱਚ ਕੋਈ ਬੰਦਾ ਸੁੱਤਾ ਨਹੀਂ ਰਹਿ ਸਕਦਾ, ਉਹ ਸੌਣ ਨਹੀਂ ਸੀ ਦਿੰਦਾ। ਤੇ ਉਹ ਆਪ ਗੇੜਾ ਕੱਢ ਕੇ ਵੇਂਹਦਾ ਸੀ ਵੀ ਸਿੰਘ ਬਾਣੀ ਪੜ੍ਹਦੇ ਆ ਕਿ ਨਹੀਂ। ਅੱਜ ਵੀ ਰਾਜਨੀਤਿਕ ਬੰਦੇ ਸਾਡੇ ਲੀਡਰ ਹੈਗੇ ਕਿ ਨਹੀਂ, جے سردار جسا سنگھ ساڈا بادشاہ سی سلطان القوم سی تے اج بھی بڑے بادشاہ کہندے نے پر کیڑا بادشاہ ایداں دا جنوں کیرتن آندا ہوئے آساری وار دا کیرتن کرے ہے کوئی بادشاہ ایداں دا کیڑا بادشاہ ایداں دا جنوں جبانی گربانی کنٹھ ہوئے ایداں دا تے کوئی بھی نہیں تے پھر مہاراج کی کہندے نے مہاراج کہندے جیڑے بانی تو بے مک ہو گئے پھر انہاں دے کرماں وچ تکے ہی نے جنہیں مرضی کھائی جائے تے جن جنوں بانی وسر گئی سدگرو کہندے او دا حال کی ہوگا جویں کوڑ کوڑ دا مریض تڑفدا وا کوڑی بندہ ہائے ہائے کردا اے حال انہاں بندیاں دا ہوگا جیڑے بانی نوں پلا بیٹھے نے جے تن بانی وسر جائے جو پکا روگی تا بابا صاحب سنگھ بیدی جا سردار جسا سنگھ آلو والی ہے پرانے سرداراں دا فرق کی ہے اے راج نیتک بھی سی پر اوتو پہلا اے سچے سکھ سی پارٹی باچ سی کرسی باچ سی اتو پہلا انہاں دی شردا سی اپنے گرو تے مالک اتے دھن گرو گوبند سنگھ مہاراج بابا صاحب سنگھ بیدی سیالاں دی رت ہے اگ سیکدے پئے نے سیوادار کولے ٹھنڈے نہ ہون اگ نوں مگاوندا پیا ہے پھوکاں مارے جی تے بابا جی نے بچن کیتا کیوں امرت نو کولیاں تے ڈول دا انہوں سمجھ نہ آئی سنت پھر کہن لگے سنت جی کی کہن دے کیوں امرت نو کولیاں تے ڈول دا انہوں پھر نہ سمجھ آئی سنت کہن لگے کیوں امرت نو سواچ سٹی جانا انہیں ہاتھ جوڑ لے کہن دا مہارا جی منو میرے کولے کوئی امرت نہیں ہے تے منو تہاڈا بچن سمجھ نہیں آ رہا او کہندے تیرے سواس بڑے بیش قیمتی آ کیوں کولیاں دے پھوکاں ماری جانا انہاں سواساں نال واہگرو کہ تے اوتھوں جا کے پکھی پھڑ لیا تے اودی چھل مار تے کولے بگا ایویں پھوکاں مار مار اے سواس جڑے امرت نے کیوں تو سواج پائی جانا اور ویکھو ایک سنت واسطے ایک پھوک بھی نجائز ہی ہے تے کڈے ٹور نہ کہہ دندے جی سنت آئے مہاراج کہندے سنت اے نہیں ہوندا سنت واسطے تے ایک ساہ جے رب دے ناں تو بنا لنگ گیا تے اودے واسطے کڈا وڈا کاٹا ایڈا وڈا کاٹا مہاراج کہندے آکھاں جیواں وسرے مر ایک سا بھی لنگ گیا تے اودے واسطے موت ہن کڈی سوکھی ویاکھیا آپاں کر دنے جنہاں ساس گراسنا وسرے ہر نامہ من من تن سے سی نانکا پورن سوئی سنت پر سنت واسطے ایک سواس دا بھی ایڈا مول ہے جی سردار جسا سنگھ جی سردار بدر سنگھ جی دے گھر جنم ماتا جیون کور دسویں پادشاہ دے وردے نال جنم ہویا پھر پہلا سکھ جنوں سلطان القوم دا خطاب پراپت ہے پھر نال نال سری اکال تک صاحب دے جتھے دار نال نال بڈھے دل دے جتھے دار دل خالسا دے جتھے دار تے اے کتھوں بخشش ملی ساری سیوا دے وچوں ہی جی مہاراج کہندے نا راگی سنگھ پڑھدے ہوندے نا پریم نا تیری سیوا تیری سیوا تیری سیوا مگت بھگت جگت تیری سیوا پتا چڑھائی کر گیا جی سنگتاں دلی جاندیاں نے ماتا سندر کور دے درشن کرن ماتا جی گئے دوواں ماواں تے پتاں نوں انہاں نے رکھ لیا انہ دی ماتا بہت بانی کنٹھ سی ماتا جیون کور تے ਇੱਕ ਇਹਨਾਂ ਦੇ ਮਾਤਾ ਦੀ ਸਿਫਤ ਸੀ, ਸ੍ਰੀ ਸਾਹਿਬ ਉੱਤੋਂ ਦੀ ਪਾਉਂਦੇ ਸੀ ਮਾਤਾ ਜੀਵਨ ਕੌਰ, ਤੇ ਖਜ਼ਾਨੇ ਦੇ ਵਿੱਚ ਗੁੜਕਾ ਸਾਹਿਬ ਪੋਥੀ ਸਾਹਿਬ ਰੱਖਦੇ ਸੀ ਜੀ। ਭਾਵੇਂ ਬਾਣੀ ਬਹੁਤ ਕੰਠ ਸੀ ਪਰ 24 ਘੰਟੇ ਗੁੜਕਾ ਸਾਹਿਬ ਉਹ ਆਪਣੇ ਗਲ ਚ ਰੱਖਦੇ ਸੀ, ਤੇ ਸ਼ੌਕ ਸੀ ਕੀਰਤਨ ਦਾ ਤੇ ਬਾਣੀ ਪੜ੍ਹਨ ਦਾ। ਐਵੇਂ ਦੀ ਏਡਾ ਵੱਡਾ ਸਿੱਖ ਉਸ ਮਾਈ ਦੇ ਘਰ ਜਨਮਿਆ, ਮਾਤਾ ਸੁੰਦਰ ਕੌਰ ਕੀਰਤਨ ਤੋਂ ਪ੍ਰਭਾਵਿਤ ਹੋਏ ਤੇ ਜਾਣ ਲੱਗਿਆਂ ਵਰ ਦਿੱਤਾ, ਜੱਸਾ ਸਿੰਘ ਤੇਰੇ ਤੇ ਤੇਰੀ ਸੰਤਾਨ ਦੇ ਅੱਗੇ ਆਸਿਆਂ ਵਾਲੇ ਚੱਲਿਆ ਕਰਨਗੇ, ਭਾਵ ਚੌਬਦਾਰ ਚੱਲਿਆ ਕਰਨਗੇ। ਹੁਣ ਦਿੱਲੀ ਚ ਰਹੇ, ਥੋੜਾ ਜਿਹਾ ਮੈਂ ਜੀਵਨ ਸਾਂਝਾ ਕਰਦਾ ਜੀ। ਹਿੰਦੁਸਤਾਨੀ ਭਾਸ਼ਾ ਮੂੰਹ ਤੇ ਚੜ ਗਈ, ਮੁਸਲਮਾਨਾਂ ਦੇ ਸਟਾਈਲ ਵਾਲੀ ਪੱਗ ਬੰਨਦੇ ਸੀ ਇਤਿਹਾਸਕਾਰ ਲਿਖਦੇ, ਦਿੱਲੀ ਚ ਰਹਿਣ ਕਰਕੇ ਉਤਾਂ ਦੇ ਹਿਸਾਬ ਦੀ ਪੱਗ ਬੰਨਣ ਦੀ ਆਦਤ ਪੈ ਗਈ। ਹਮਕੋ ਤੁਮਕੋ ਬਹੁਤ ਵਰਤਦੇ ਸੀ। ਕਰਤਾਰਪੁਰ ਸਾਹਿਬ ਦੀ ਗੱਲ ਹੈ, ਸਰਦਾਰ ਬਾਘ ਸਿੰਘ ਆਪਣੀ ਭੈਣ ਦੇ ਨਾਲ ਭਾਣਜੇ ਨਾਲ ਨਵਾਬ ਕਪੂਰ ਸਿੰਘ ਦੇ ਦਰਸ਼ਨ ਕਰਨ ਗਿਆ। ਨਵਾਬ ਕਪੂਰ ਸਿੰਘ ਕੌਣ ਹੈ? ਜਿਨ੍ਹਾਂ ਦਾ ਸਤਿਕਾਰ ਸਿੱਖ ਪੰਥ ਵਿੱਚ ਧੰਨ ਬਾਬਾ ਦੀਪ ਸਿੰਘ ਵਰਗਾ ਸੀ, ਧੰਨ ਭਾਈ ਮਨੀ ਸਿੰਘ ਵਰਗਾ ਜਿਨ੍ਹਾਂ ਦਾ ਸਤਿਕਾਰ। ਕੀਰਤਨ ਤੋਂ ਪ੍ਰਭਾਵਿਤ ਹੋਵੇ ਦਲ ਖਾਲਸੇ ਚ, ਜਦੋਂ ਮਾਂ ਪੁੱਤ ਨੇ ਕੀਰਤਨ ਦੀ ਹਾਜ਼ਰੀ ਭਰੀ ਤੇ ਨਵਾਬ ਕਪੂਰ ਸਿੰਘ ਨੇ ਕਹਿਤਾ ਵੀ ਇਹ ਮੈਨੂੰ ਦੇ ਦਿਓ, ਇਹ ਭਜੰਗੀ ਮੈਨੂੰ ਦੇ ਦਿਓ, ਨਾ ਨਾ ਕਰ ਸਕੇ। ਅਖੀਰ ਭਾਸ਼ਾ ਦਿੱਲੀ ਦੀ ਸੀ ਹਿੰਦੁਸਤਾਨੀ, ਤੇ ਸਿੱਖ ਸਰਦਾਰਾਂ ਚੋਂ ਇੱਕ ਹੀ ਸਰਦਾਰ ਸੀ ਜਿਹੜਾ ਉਰਦੂ ਤੇ ਫਾਰਸੀ ਪੜ੍ਹਿਆ ਸੀ ਜੀ, ਸਰਦਾਰ ਜੱਸਾ ਸਿੰਘ, ਜਿਹਨੂੰ ਆਪਾਂ ਪੜ੍ਹਿਆ ਲਿਖਿਆ ਕਹਿ ਸਕਦੇ। ਹਮਕੋ ਤੁਮਕੋ ਬੋਲਦੇ ਤੇ ਸਿੰਘ ਜਿਹੜੇ ਪੁਰਾਣੇ ਖੁੰਡ ਸੀ ਫਿਰ ਉਨ੍ਹਾਂ ਅੱਗੇ, ਭਾਵੇਂ ਜੱਸਾ ਸਿੰਘ ਬੜਾ ਚਤਰ ਸੀ, ਤੀਕਸ਼ਣ ਸੀ, ਗੰਭੀਰ ਸੀ, ਪਰ ਮਖੌਲ ਸਹਿਣ ਦੀ ਆਦਤ ਨਹੀਂ ਸੀ ਪਈ। ਜਦੋਂ ਘੋੜਿਆਂ ਨੂੰ ਦਾਣਾ ਵੰਡਣਾ ਤੇ ਹਮਕੋ ਤੁਮਕੋ ਕਹਿਣਾ ਜੀ, ਤੇ ਸਿੰਘਾਂ ਛੇੜੀ ਜਾਣਾ ਹਮਕੋ ਤੁਮਕੋ ਕਹਿ ਕੇ, ਅੱਖਾਂ ਚ ਅਥਰੂ, ਤੇ ਨਵਾਬ ਜੀ ਕੋਲ ਆਣ ਕੇ ਰੋ ਪਏ ਵੀ ਮੇਰੇ ਤੋਂ ਨਹੀਂ ਹੁੰਦੀ ਸੇਵਾ, ਇਹ ਤੇ ਮੈਨੂੰ ਚੜਾਉਂਦੇ ਆ, ਦੁਖੀ ਕਰਦੇ। ਤਾਂ ਨਵਾਬ ਜੀ ਨੇ ਕੀ ਆਖਿਆ, ਇਹ ਗੁਰੂ ਕੀਆਂ ਲਾਡਲੀਆਂ ਫੌਜਾਂ ਨੇ, ਇਹ ਏਡਾ ਗਰੀਬ ਨਵਾਜ ਪੰਥ ਆ ਨਾ ਖਾਲਸਾ ਪੰਥ, ਮੈਂ ਇਨ੍ਹਾਂ ਦੇ ਘੋੜਿਆਂ ਦੀ ਸੇਵਾ ਕਰਦਾ ਸੀ, ਮੈਨੂੰ ਇਨ੍ਹਾਂ ਨਵਾਬ ਬਣਾਤਾ, ਤੇ ਜੱਸਾ ਸਿਆਂ ਰੋਸ ਕਿਉਂ ਕਰਦਾ ਵਾ, ਤੂੰ ਇਨ੍ਹਾਂ ਦੀ ਸੇਵਾ ਕਰਦਾ, ਖੌਰੇ ਤੈਨੂੰ ਪਾਤਸ਼ਾਹ ਬਣਾ ਦੇਣ। ਤੇ ਸਿੰਘਾਂ ਨੇ ਕਹਿੰਦੇ ਉਸੇ ਵੇਲੇ ਜਕਾਰੇ ਛੱਡਤੇ ਸੀ, ਕਿਉਂ ਕਿ ਨਵਾਬ ਕਪੂਰ ਸਿੰਘ ਬ੍ਰਹਮ ਗਿਆਨੀ ਸੰਤਾ, ਇਹਦਾ ਬਚਨ ਮਿਥਿਆ ਨਹੀਂ ਹੋਵੇਗਾ। ਤੇ ਜਿੱਦਣ ਲਾਹੌਰ ਫਤਿਹ ਹੋਇਆ ਉਦਣ ਇਨ੍ਹਾਂ ਨੂੰ ਬਾਦਸ਼ਾਹ ਦਾ ਖਿਤਾਬ ਦਿੱਤਾ, ਜਿੱਦਣ ਦਿੱਲੀ ਫਤਿਹ ਹੋਈ ਉਦਣ ਇਹ ਦਿੱਲੀ ਦੇ ਤਖ਼ਤ ਉੱਤੇ ਬੈਠੇ। ਔਰ ਦਸਵੇਂ ਪਾਤਸ਼ਾਹ ਦਾ ਬਚਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਕਿ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਾਂਗੇ, ਉਹ ਇਸ ਸਰਦਾਰ ਨੇ ਪੂਰਾ ਕੀਤਾ ਸੀ ਖੋਤਿਆਂ ਦੇ ਹਲ ਚਲਾ ਕੇ। ਤੇ ਫਿਰ ਸਵਾਲ ਪੈਦਾ ਹੁੰਦਾ ਵੀ ਮਲਬਾ ਕਿੱਥੇ ਗਿਆ, ਸਰਹੰਦ ਏਡੀ ਵੱਡੀ ਸੀ। 1867 ਚ ਪਟਿਆਲੇ ਵਾਲੇ ਰਾਜੇ ਨੇ ਜਦੋਂ ਰੇਲ ਸ਼ੁਰੂ ਹੋਈ ਨਾ ਜੀ, ਤਾਂ ਜਿਹੜੀ ਰੇਲ ਦੀ ਪਟੜੀ ਆ ਉਹਦੇ ਚ ਜਿਹੜੀਆਂ ਸਰਹੰਦ ਦਾ ਮਲਬਾ ਉਹਦੇ ਚ ਪਾਇਆ ਗਿਆ। ਕੁਝ ਮਲਬਾ ਤੇ ਅਜੇ ਵੀ ਫਤਿਹਗੜ੍ਹ ਸਾਹਿਬ ਦੇ ਬਾਹਰ ਹੈ ਨਾ ਉੱਚਾ ਥੇ, ਤੇ ਬਾਕੀ ਸਾਰਾ ਮਲਬਾ ਰੇਲ ਪਟੜੀ ਦੇ ਥੱਲੇ ਪਾਇਆ ਗਿਆ। ਜੇ ਕੋਈ ਸਵਾਲ ਕਰੇ ਵੀ ਕਿੱਥੇ ਗਿਆ, ਸਿੰਘਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਸੀ। ਸੋ ਰਹੋ ਵਿਚਾਰ, ਬਾਬਾ ਸਾਹਿਬ ਸਿੰਘ ਬੇਦੀ ਕਹਿੰਦੇ ਇਹ ਅੰਮ੍ਰਿਤ ਆ, ਇਹਦੇ ਨਾਲ ਨਾਮ ਜਪ ਇਹਨੂੰ ਉਜਾਈ, ਨਾ ਗਵਾ ਤਾਂ ਹਰ ਬਿਨ ਰਹਿਣ ਨਾ ਜਾਈ, ਐਸੀ ਅਵਸਥਾ ਬਣ ਜਾਂਦੀ ਗੁਰੂ ਕੇ ਸਿੱਖਾਂ ਦੀ।
ਜੋ ਮਚਲੂ ਬਿਨ ਨੂਰੇ ਬਿਨ ਸੈ, ਤੂੰ ਨਾਮਾ ਬਿਨ ਮਰ ਜਾਈ।
ਸਰਦਾਰ ਪਿਆਰਾ ਸਿੰਘ ਜੀ ਪਦਮ ਕਹਿੰਦੇ ਸਿੱਖ ਉਹ ਆ ਜਿਹਦੇ ਕੋਲੇ ਦੋ ਚੀਜ਼ਾਂ ਨੇ, ਇੱਕ ਪਾਣੀ ਤੇ ਦੂਜੀ ਬਾਣੀ। ਤੁਸੀਂ ਜਿੰਨੇ ਵੀ ਸਿੱਖਾਂ ਦੇ ਤੀਰਥ ਨੇ ਗੁਰਦੁਆਰੇ ਨੇ ਉਹ ਦੋ ਚੀਜ਼ਾਂ ਤੁਹਾਨੂੰ ਸਿਖਾਉਣਗੇ, ਇੱਕ ਪਾਣੀ ਤੇ ਦੂਜੀ ਬਾਣੀ। ਸਮਝਦੇ ਨਾ ਜੀ, ਪਾਣੀ ਤੇ ਬਾਣੀ ਯਾਦ ਰੱਖਿਓ। ਪਾਣੀ ਤੇ ਬਾਣੀ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਹੁਣ ਦੇਖੋ ਪਾਣੀ ਹਰਿਮੰਦਰ ਸਾਹਿਬ ਸਰੋਵਰ ਤੇ ਕਿੰਤੂ ਨਹੀਂ, ਜਿਹਦੇ ਕੋਲੇ ਪਾਣੀ ਉਹਦੇ ਕੋਲੇ ਬਾਣੀ। ਜਿਹੜਾ ਅੰਮ੍ਰਿਤ ਵੇਲੇ ਇਸ਼ਨਾਨ ਕਰੇ ਤੇ ਬਾਣੀ ਪੜੇ ਤਾਂ ਮਹਾਰਾਜ ਕਹਿੰਦੇ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਮਰ ਜਾਂਦੀ ਹੈ, ਏਦਾਂ ਗੁਰੂ ਕੇ ਸਿੱਖ ਜੇ ਨਾਮ ਨਾ ਜਪਣ ਨਿਤਨੇਮ ਨਾ ਕਰਨ ਤਾਂ ਆਤਮਕ ਮੌਤ ਉਹਨਾਂ ਦੀ ਮੰਨੀ ਜਾਂਦੀ ਹੈ।
ਮੇਰੇ ਪ੍ਰਭ ਕਿਰਪਾ ਜਲ ਦੇਵ ਹਰ ਨਾਏ,
ਇਹ ਮੇਰੇ ਪ੍ਰਭੂ ਪਰਮੇਸ਼ਰ ਜੀ ਕਿਰਪਾ ਕਰਕੇ ਤਰਸ ਕਰਕੇ ਮੈਨੂੰ ਨਾਮ ਰੂਪੀ ਜਲ ਜਿਹੜਾ ਹੈ ਉਹ ਦੇਣਾ ਕਰੋ।
ਹਉ ਅੰਤਰ ਨਾਮ ਮੰਗਾ ਦਿਨ ਰਾਤ ਨਾਮੇ ਹੀ ਸਾਤ ਪਾਈ।
ਹਉ ਅੰਤਰ ਨਾਮ, ਮੈਂ ਅੰਦਰੋਂ ਨਾਮ ਮੰਗਦਾ ਵਾਂ, ਐਵੇਂ ਵਿਖਾਵਾ ਨਹੀਂ। ਜੇ ਕੋਈ ਵਿਖਾਵਾ ਕਰੇ ਤੇ ਮੇਰੇ ਸੱਚੇ ਪਾਤਸ਼ਾਹ ਕਹਿੰਦੇ ਬਿਨ ਬੋਲਿਆ ਸਭ ਕੁਛ ਜਾਣਦਾ। ਤੇ ਜਿਹੜੀ ਚੀਜ਼ ਸਾਡੇ ਢਿੱਡ ਦੀ ਭੁੱਖ ਹੈ ਸਾਧ ਸੰਗਤ ਜੀ, ਗੁਰੂ ਉਹ ਹੀ ਦਿੰਦਾ ਤੁਹਾਨੂੰ। ਇਹ ਵੀ ਮਹਾਰਾਜ ਨੇ ਲਿਖਿਆ ਜੈਸੀ ਭੁੱਖ ਤੈਸੀ ਕਾ ਪੂਰਕ, ਜਿਹੜੀ ਅੰਦਰਲੀ ਭੁੱਖ ਹੈ ਨਾ ਜੀ ਉਹ ਚੀਜ਼ ਹੀ ਮਿਲੂਗੀ। ਤੂੰ ਮੂੰਹ ਤੋਂ ਜਿੰਨੀਆਂ ਮਰਜ਼ੀ ਚੋਪੜੀਆਂ ਗੱਲਾਂ ਕਰੀ ਜਾ, ਰੱਬ ਨਹੀਂ ਭੇਜਦਾ ਇਸ ਤਰ੍ਹਾਂ। ਮਹਾਰਾਜ ਕਹਿੰਦੇ ਜੈਸੀ ਭੁੱਖ ਜਿਹੜੀ ਤੇਰੇ ਅੰਦਰ ਭੁੱਖ ਆ। ਹੁਣ ਇੱਥੇ ਫਿਰ ਮਹਾਰਾਜ ਕਹਿੰਦੇ ਆ ਨਾਮ ਉਹਨਾਂ ਨੂੰ ਦਿੱਤਾ ਜਾਵੇਗਾ ਜਿਹੜੇ ਅੰਦਰੋਂ ਮੰਗਣਗੇ, ਜਿਨ੍ਹਾਂ ਦੀਆਂ ਬਾਕੀਆਂ ਇਸ਼ਾਵਾਂ ਜਿਹੜੀਆਂ ਨੇ ਮਰ ਚੁੱਕੀਆਂ ਨੇ। ਤੇ ਅਸੀਂ ਗੁਰਬਾਣੀ ਵਿੱਚ ਇੱਕ ਗੱਲ ਪੜ੍ਹਦੇ, ਇੱਕ ਸਿੱਖ ਨੇ ਵੀ ਸਵਾਲ ਕੀਤਾ ਸੀ ਵੀ ਇੱਕ ਬੰਨੇ ਤੇ ਬਾਣੀ ਕਹਿੰਦੀ ਮੰਗੋ ਹੀ ਕੁਝ ਨਾ, ਨਿਸ਼ਕਾਮ ਰਹੋ, ਤੇ ਦੂਸਰੇ ਬੰਨੇ ਬਾਣੀ ਕਹਿੰਦੀ ਸਿਰਫ ਤੇ ਸਿਰਫ ਨਾਮ ਮੰਗ। ਇਹਦਾ ਕੀ ਮਤਲਬ ਹੈ? ਇੱਕ ਬੰਨੇ ਤੇ ਮਹਾਰਾਜ ਕਹਿੰਦੇ ਨਾ ਸੇਵਾ ਕਰਤ ਹੋਏ ਨਿਹ ਕਾਮੀ, ਤੇ ਦੂਸਰੇ ਬੰਨੇ ਮਹਾਰਾਜ ਕਹਿੰਦੇ ਨਾਮ ਮੰਗ। ਤਾਂ ਕਿਸੇ ਮਹਾਂਪੁਰਖ ਨੇ ਇਹਦਾ ਜਵਾਬ ਦਿੱਤਾ, ਉਹ ਕਹਿੰਦੇ ਕੁਝ ਨਾਮ ਮੰਗਣਾ ਇਹਦਾ ਮਤਲਬ ਹੁੰਦਾ ਸਿਰਫ ਨਾਮ ਮੰਗਣਾ, ਕੁਝ ਨਾਮ ਮੰਗਣਾ ਇਹਦਾ ਮਤਲਬ ਹੁੰਦਾ ਗੁਰੂ ਦੇ ਦਰਸ਼ਨ ਮੰਗਣੇ। ਇਹ ਗੱਲ ਚੇਤੇ ਰੱਖਣੀ ਚਾਹੀਦੀ। ਆਪਾਂ ਪੜ੍ਹਦੇ ਬੜੇ ਪ੍ਰੇਮ ਦੇ ਨਾਲ, ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ, ਕਿਰਪਾ ਕਰਕੇ ਕੀ ਮੇਰੇ ਤੇ ਕਿਰਪਾ ਕਰੋ, ਨਾਮ ਦੀ ਬਖਸ਼ਿਸ਼ ਕਰੋ। ਧੰਨ ਬਾਬਾ ਫਰੀਦ ਸਾਹਿਬ ਤੇਰੀ ਪਨ ਹੈ ਖੁਦਾਏ, ਤੂੰ ਬਖਸੰਦਗੀ ਸੇਖ ਫਰੀਦੈ ਖੈਰ ਦੀਜੈ ਬੰਦਗੀ। ਇਹੀ ਬੇਨਤੀ ਮਹਾਰਾਜ ਸਿਖਾਉਂਦੇ ਨੇ ਕਿ ਅੰਦਰੋਂ ਨਾਮ ਮੰਗਦਾ ਹਾਂ ਰਾਤ ਦੇ ਦਿਨ, ਤੇ ਨਾਮ ਕਰਕੇ ਹੀ ਸ਼ਾਂਤੀ ਪਾਈ ਹੈ। ਇੱਥੇ ਸ਼ਾਂਤੀ ਦਾ ਮਤਲਬ ਅਵਸਥਾ, ਸਹਿਜ ਅਵਸਥਾ। ਅਵਸਥਾ ਦਾ ਮਤਲਬ ਹੁੰਦਾ ਹੈ ਆਪਣੇ, ਜਿਵੇਂ ਇੱਕ ਸਲੋ ਧਾਰਮਿਕ ਗ੍ਰੰਥਾਂ ਚ ਆਉਂਦਾ ਨਾ ਯਮ ਲਬਦਵਾ, ਜਿਸ ਚੀਜ਼ ਨੂੰ ਅਸੀਂ ਪ੍ਰਾਪਤ ਕਰ ਲਈਏ ਉਹਦੇ ਬਾਅਦ ਹੋਰ ਕੋਈ ਇੱਛਾ ਹੀ ਨਾ ਰਹਿ ਜੇ, ਉਹਨੂੰ ਅਵਸਥਾ ਕਿਹਾ ਜਾਂਦਾ। ਜਿਸ ਐਸੀ ਸਟੇਜ ਜਿਹੜੀ ਇੱਕ ਵਾਰੀ ਮਿਲ ਜੇ ਉਹਦੇ ਬਾਅਦ ਭਾਵੇਂ ਸਰੀਰ ਦੇ 100 ਟੋਟੇ ਕਰ ਦਿੱਤੇ ਜਾਣ ਤਾਂ ਵੀ ਕ੍ਰੋਧ ਨਾ ਆਵੇ, ਮਨ ਸ਼ਾਂਤ ਰਵੇ, ਇਹਨੂੰ ਅਵਸਥਾ ਕਿਹਾ ਜਾਂਦਾ ਜੀ। ਤੇ ਧਾਰਮਿਕ ਗ੍ਰੰਥ ਕਹਿੰਦੇ ਜੇ ਇਹ ਨਹੀਂ ਨਾ ਮਿਲੀ ਤੈਨੂੰ ਤਾਂ ਅਜੇ ਤੈਨੂੰ ਕੁਛ ਵੀ ਨਹੀਂ ਮਿਲਿਆ ਹੈ, ਯਤਨ ਕਰ ਤੈਨੂੰ ਮਿਲੇ। ਦੂਸਰੀ ਗੱਲ ਉਹ ਕਹਿੰਦੇ ਤੈਨੂੰ ਇਹ ਸਟੇਜ ਮਿਲੀ ਆ, ਜਿਹਨੂੰ ਮਿਲ ਤੋਂ ਬਾਅਦ ਭਾਵੇਂ 2 ਪਹਾੜਾਂ ਦੇ ਵਿੱਚ ਸਰੀਰ ਦੇ ਦਿੱਤਾ ਜਾਵੇ, ਦਰੜ ਦਿੱਤਾ ਜਾਵੇ, ਮਸਲ ਦਿੱਤਾ ਜਾਵੇ, ਤੇ ਫਿਰ ਵੀ ਤੇਰੇ ਮਨ ਦਾ ਜਿਹੜਾ ਸਹਿਜ ਆ ਉਹ ਵਿਗੜੇ ਨਾ, ਤੇਰੇ ਮੱਥੇ ਤੇ ਵੱਟ ਪਵੇ ਨਾ, ਏਸੀ ਵਾਲੇ ਕਮਰੇ ਤੇ ਸਾਰੇ ਬਹਿ ਕੇ ਪੜ ਲੈਂਦੇ ਨੇ ਤੇਰਾ ਕੀ ਆ ਮਿੱਠਾ ਲੱਗ ਸਵਾਦ ਤੇ ਤਾਂ ਜੇ ਤਤੀ ਲੋਹ ਤੇ ਬਹਿ ਕੇ ਪੜ੍ਹ ਕੇ ਦਿਖਾ ਤੇਰਾ ਕੀ ਆ ਮਿੱਠਾ ਲੱਗ ਸੋਹਣੇ ਗੱਦੇ ਤੇ ਬਹਿ ਕੇ ਤੇ ਸਾਰੇ ਪੜ੍ਹ ਲੈਂਦੇ ਨੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਸਵਾਦ ਤੇ ਤਾਂ ਕੰਡਿਆਂ ਦੀ ਸੇਜ ਹੋਵੇ ਪੁੱਤ ਤੇਰੇ ਸ਼ਹੀਦ ਹੋ ਜਾਣ ਤੇ ਤੂੰ ਫੇਰ ਵੀ ਜੰਗਲ ਚ ਬੈਠਾ ਪੜ੍ਹੇ ਨਾ ਘਰ ਹੋਵੇ ਨਾ ਘਾਟ ਹੋਵੇ ਨਾ ਕੱਪੜਾ ਹੋਵੇ ਨਾ ਜੁੱਤੀ ਹੋਵੇ ਨਾ ਪ੍ਰਸ਼ਾਦਾ ਛਕਿਆ ਹੋਵੇ ਨਾ ਪਾਣੀ ਪੀਤਾ ਹੋਵੇ ਤੇ ਸਭ ਕੁਝ ਉੱਜੜ ਜੇ ਤੇ ਫੇਰ ਵੀ ਗਾ ਕੇ ਵਿਖਾ ਨਾ ਫਿਰ ਮਿੱਤਰ ਪਿਆਰੇ ਨੂੰ ਹਾਲ ਇਹਨੂੰ ਕੀ ਕਹਿੰਦੇ ਨੇ ਅਵਸਥਾ ਇਹਨੂੰ ਕੀ ਕਹਿੰਦੇ ਅੰਦਰ ਦੀ ਸ਼ਾਂਤੀ ਸਹਿਜ ਸ਼ੇਰੇ ਤੇ ਬੜਿਆਂ ਨੇ ਬੰਨੇ ਵਿਆਹ ਕਰਾਉਣ ਨੂੰ ਪਰ ਕਿਤੇ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਜਾ ਕੇ ਵੇਖਿਓ ਧੰਨ ਬਾਬਾ ਗੁਰਬਖਸ਼ ਸਿੰਘ ਉਧਰ 30,000 ਇਧਰ 30 ਤੇ ਜਦੋਂ ਸ਼ਹੀਦ ਹੋਣ ਤੁਰੇ ਤੇ ਘੋੜੀਆਂ ਦੇ ਸ਼ਬਦ ਪੜੇ ਤੇ ਸਿਹਰੇ ਬੰਨੇ ਅਸੀਂ ਮੌਤ ਵਿਆਹਣ ਚੱਲੇ ਹਾਂ ਜੀ ਗ੍ਰਿਫਤਾਰੀਆਂ ਬੜਿਆਂ ਨੇ ਦਿੱਤੀਆਂ ਹੋਣਗੀਆਂ ਬੜੇ ਪਖੰਡ ਕਰਦੇ ਨੇ ਤੁਹਾਨੂੰ ਪਤਾ ਤਗੜੇ ਬੰਦੇ ਦੀ ਕਾਹਦੀ ਜੇਲ੍ਹ ਹੁੰਦੀ ਜੀ ਤਗੜੇ ਬੰਦੇ ਨੂੰ ਤੇ ਅੰਦਰ ਵੀ ਸਭ ਕੁਝ ਹੀ ਮਿਲਦਾ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਜੀ ਅੱਜ ਜੇ ਗ੍ਰਿਫਤਾਰੀ ਦਿੱਤੀ ਤੇ ਸਾਰੀ ਉਮਰ ਨੀਲੀ ਪੱਗ ਅੱਜ ਪੀਲੀ ਪੱਗ ਕਹਿੰਦੇ ਸ਼ਗਨ ਲੱਗਣਾ ਫਿਰ ਅੱਜ ਤੇ ਬੰਨ ਹੀ ਲਈਏ ਨਾ ਮੌਤ ਵਿਆਹ ਤੋਂ ਪਹਿਲਾਂ ਸ਼ਗਨ ਲੱਗਦਾ ਹੈ ਵੇਖੋ ਜੀ ਧੰਨ ਬਾਬਾ ਵੀਰ ਸਿੰਘ ਨਰੰਗਾਬਾਦ ਉਹ ਮਾਰਨ ਆਉਣ ਇਹ ਉਹਨਾਂ ਵਾਸਤੇ ਕੜਾਹ ਪ੍ਰਸ਼ਾਦ ਕਰਾ ਕਰਾ ਕੇ ਕਮਰੇ ਭਰ ਦੇਵੇ ਤੇ ਮਰਨ ਤੋਂ ਬਾਅਦ ਵੀ ਥੱਕਣਗੇ ਭੁੱਖ ਲੱਗੂਗੀ ਸਾਡੇ ਭਰਾ ਨੇ ਤੇ ਖਾ ਲੈਣ ਫਿਰ ਦੇਗ ਨਾਲੇ ਕੀਰਤਨ ਸੋਹਲੇ ਤੋਂ ਬਾਅਦ ਦੇਗ ਤੇ ਬਣਨੀ ਬਣਨੀ ਆ ਪਹਿਲਾਂ ਹੀ ਬਣਾ ਦਿੰਦੇ ਇਹਨੂੰ ਕੀ ਕਹਿੰਦੇ ਅਵਸਥਾ ਤਾਂ ਮਹਾਰਾਜ ਕਹਿੰਦੇ ਨਾਮ ਕਰਕੇ ਹੀ ਅਵਸਥਾ ਬਣਦੀ ਬਿਨਾਂ ਨਾਮ ਤੋਂ ਕਿਸੇ ਨੂੰ ਸ਼ਾਂਤੀ ਜਿਹੜੀ ਹੈ ਉਹ ਨਹੀਂ ਪ੍ਰਾਪਤ ਹੁੰਦੀ ਤਾਂ ਵਿਸਰਾਮ ਦੇ ਕੇ ਰਹਾਉ ਦਾ ਸਤਿਗੁਰੂ ਫਰਮਾਉਂਦੇ ਹਨ
ਰਹਾਉ ਜਿਉ ਚਾਤਰਿਕ ਜਲ ਬਿਨ ਬਿਨ ਲਾਵੇ ਬਿਨ ਜਲ ਪਿਆਸ ਨਾ ਜਾਏ
ਕਬੀਹਾ ਸਵਾਂਤੀ ਬੂੰਦ ਤੋਂ ਬਿਨਾਂ ਤੜਫਦਾ ਹੈ ਸਵਾਂਤੀ ਬੂੰਦ ਤੋਂ ਬਿਨਾਂ ਉਹਦੀ ਪਿਆਸ ਨਹੀਂ ਜਾਂਦੀ
ਗੁਰਮੁਖ ਜਲ ਪਾਵੇ ਸੁਖ ਸਹਿਜ ਹਰਿਆ ਭਾਏ ਸੁਭਾਈ
ਗੁਰੂ ਦੇ ਦੁਆਰੇ ਇਹ ਸਵਾਂਤੀ ਰੂਪ ਜਗਿਆਸੂ ਰੂਪ ਬਬੀਏ ਨੂੰ ਜਲ ਪ੍ਰਾਪਤ ਹੋਵੇਗਾ ਫਿਰ ਕੀ ਹੋਵੇਗਾ ਸਹਿਜ ਸੁਖ ਆਤਮ ਸੁਖ ਦੀ ਪ੍ਰਾਪਤੀ ਹੋਵੇਗੀ ਤੇ ਭਾਏ ਪ੍ਰੇਮ ਕਰਕੇ ਉਹ ਹਰਿਆ ਹੋਵੇਗਾ ਤੇ ਸੁਭਾਈ ਸ੍ਰੇਸ਼ਟ ਸੋਭਾ ਵਾਲਾ ਹੋਵੇਗਾ ਬੜੀ ਵੱਡੀ ਉਹਨੂੰ ਸੋਭਾ ਪ੍ਰਾਪਤ ਹੋਵੇਗੀ ਮਹਾਰਾਜ ਜੀ ਏਡੀ ਵੱਡੀ ਸੋਭਾ ਕਰਦੇ ਨੇ ਗੁਰੂ ਕੇ ਸਿੱਖ ਦੀ ਤਿੰਨ ਵਾਰੀ ਸਤਿਗੁਰੂ ਨੇ ਧੰਨ ਸ਼ਬਦ ਵਰਤਿਆ ਜੀ ਤਿੰਨ ਵਾਰੀ ਕਈ ਸਿੱਖ ਕਹਿੰਦੇ ਆ ਕਿਉਂ ਤੁਸੀਂ ਕਿਸੇ ਸੰਤ ਨੂੰ ਧੰਨ ਕਹਿੰਦੇ ਆ ਪਰ ਮੈਂ ਤਾਂ ਨਹੀਂ ਕਹਿੰਦਾ ਜੀ ਇਹ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਧੰਨ ਬਾਬਾ ਬੁੱਢਾ ਸਾਹਿਬ ਧੰਨ ਭਾਈ ਸਾਲੋ ਸਾਹਿਬ ਧੰਨ ਭਾਈ ਬਹਿਲੋ ਸਾਹਿਬ ਧੰਨ ਭਾਈ ਅਦਲੀ ਧੰਨ ਭਾਈ ਮੰਝ ਏਡੀ ਵੱਡੀ ਸੋਭਾ ਪ੍ਰਾਪਤ ਹੋਊਗੀ ਕਿ ਜਿੰਨਾ ਚਿਰ ਸੰਸਾਰ ਰਹੂਗਾ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਨਾਮ ਇਸ ਸੰਸਾਰ ਤੇ ਰਹੇਗਾ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰਗੋਬਿੰਦ ਅੱਜ ਬੜੇ ਯਤਨ ਹੋ ਰਹੇ ਕਹਿੰਦੇ ਸਾਧ ਨਹੀਂ ਹੁੰਦਾ ਸੰਤ ਨਹੀਂ ਹੁੰਦਾ ਨੌਵੇਂ ਪਾਤਸ਼ਾਹ ਕਹਿੰਦੇ ਜਾ ਜ਼ੋਰ ਲਾ ਲਾ ਤਿੰਨ ਚੀਜ਼ਾਂ ਦੁਨੀਆਂ ਤੇ ਰਹਿਣਗੀਆਂ ਇੱਥੇ ਪਖੰਡੀਆਂ ਦੀ ਗੱਲ ਨਹੀਂ ਇੱਥੇ ਅਸਲੀ ਗੁਰੂ ਕੇ ਸਿੱਖ ਤਿੰਨ ਰਹਿਣਗੇ ਹੀ ਰਹਿਣਗੇ ਜਿਹਦਾ ਜ਼ੋਰ ਜਿੰਨਾ ਮਰਜ਼ੀ ਜਿੰਨੇ ਲਾਉਣਾ ਲਾ ਲਓ ਤਿੰਨ ਰਹਿਣੇ ਹੀ ਰਹਿਣੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਹੋ ਨਾਨਕ ਜਗਤ ਮੈਂ ਕਿਨ ਜਪਿਓ ਗੁਰਮੰਤ ਇਸ ਲੋਕ ਦੀ ਵੀ ਸੋਭਾ ਤੇ ਪਰਲੋਕ ਦੀ ਵੀ ਸੋਭਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਦਾਸ ਬੇਨਤੀ ਕਰੇ। ਕਾਲੀਦਾਸ ਬੜਾ ਵੱਡਾ ਬ੍ਰਾਹਮਣ ਹੋਇਆ ਨਾ, ਵਿਦਵਾਨ, ਪਿਆਸ ਲੱਗੀ, ਮਾਣ ਹੋ ਗਿਆ ਵਿਦਿਆ ਦਾ, ਮੈਂ ਬੜੀ ਵਿਦਿਆ ਪੜ੍ਹੀ, ਰੱਬ ਨੇ ਕੌਤਕ ਰਾਜਤਾ, ਪਾਣੀ ਪੀਣ ਖੂਹ ਤੇ ਗਿਆ, ਮਾਈਆਂ ਪਾਣੀ ਭਰਨ ਘੜਿਆਂ ਚ, ਤੇ ਮਾਤਾ ਨੂੰ ਕਹਿੰਦਾ ਪਾਣੀ ਪਿਆ, ਉਹ ਕਹਿੰਦੀ ਮੈਂ ਨੀ ਜਾਣਦੀ ਤੂੰ ਕੌਣ, ਪਹਿਲਾਂ ਆਪਦਾ ਐਡਰੈਸ ਦੱਸ, ਕਹਿੰਦਾ ਮੈਂ ਮਹਿਮਾਨ, ਉਹ ਕਹਿੰਦੀ ਮਹਿਮਾਨ ਦੋ ਹੀ ਨੇ ਦੁਨੀਆ ਚ, ਇੱਕ ਚੰਦ ਦੂਜਾ ਸੂਰਜ, ਤੂੰ ਕਿਹੜਾ ਉਹਨਾਂ ਚੋ, ਬਸ ਨਿਕਲ ਗਈ ਪੈਰਾਂ ਥੱਲੋਂ ਮਿੱਟੀ ਵੀ ਇਹ ਕੌਣ, ਕਹਿੰਦਾ ਮੈਂ ਪ੍ਰਾਹੁਣਾ, ਉਹ ਕਹਿੰਦੀ ਪ੍ਰਾਹੁਣੇ ਦੋ ਹੀ ਆ, ਧਨ ਤੇ ਜੋਬਨ, ਦੱਸ ਤੂੰ ਕੌਣ ਆ ਦੋਵਾਂ ਚੋ। ਹੈਰਾਨ ਰਹਿ ਗਿਆ ਵੀ ਇਹ ਕਿਹੜੀ ਮਾਈ ਟੱਕਰ ਗਈ ਅੱਜ, ਇਹੋ ਜਿਹਾ ਤੇ ਕੋਈ ਪੰਡਿਤ ਵਿਦਵਾਨ ਨਹੀਂ ਸੀ ਟੱਕਰਿਆ। ਕਾਲੀਦਾਸ ਕਹਿਣ ਲੱਗਾ ਮੈਂ ਸਹਿਣਸ਼ੀਲ, ਉਹ ਕਹਿੰਦੀ ਸਹਿਣਸ਼ੀਲ ਦੋ ਹੀ ਨੇ ਦੁਨੀਆ ਚ, ਇੱਕ ਆਪਣੇ ਧਰਤੀ ਤੇ ਦੂਜਾ ਰੁੱਖ, ਤੂੰ ਦੱਸ ਕੌਣ ਆ ਦੋਵਾਂ ਚੋ। ਕਾਲੀਦਾਸ ਜਦੋਂ ਐ ਝੂਠਾ ਹੋ ਗਿਆ ਨਾ, ਕੱਚਾ ਹੋ ਗਿਆ, ਫਿਰ ਕਾਲੀਦਾਸ ਵਿਦਵਾਨ ਸੀ ਨਾ, ਇਹ ਹਟਦੇ ਨਹੀਂ। ਫਿਰ ਕਾਲੀਦਾਸ ਕਹਿਣ ਲੱਗਾ ਮੈਂ ਸਿਰੇ ਦਾ ਜਿੱਦੀ, ਉਹ ਕਹਿੰਦੀ ਕਿਉਂ ਝੂਠ ਬੋਲਦਾ ਮੁੜ ਮੁੜ ਕੇ, ਤੂੰ ਜਿੱਦੀ ਵੀ ਨਹੀਂ ਹੈਗਾ, ਜਿੱਦੀ ਦੋ ਹੀ ਨੇ ਦੁਨੀਆਂ ਚ, ਇੱਕ ਨੌਂ ਤੇ ਦੂਜੀ ਸੱਸ, ਤੂੰ ਕੌਣ ਆ ਦੋਵਾਂ ਚੋਂ। ਕਾਲੀਦਾਸ ਜੀ ਨੇ ਝੂਠੀ ਨਿਮਰਤਾ ਵਿਖਾਈ, ਨਹੀਂ ਕੰਮ ਸਿਰ ਫਸਾਇਆ, ਨਿਕਲਿਆ ਤੇ ਹੁਣ ਫਿਰ ਮਿੱਠੇ ਹੋ ਜਾਓ ਜੀ, ਨਿਮਰਤਾ ਚ ਆ ਜਾਓ, ਫਿਰ ਹੋਰ ਕੀ ਹੈ। ਕਹਿੰਦਾ ਮੈਂ ਮੂਰਖ, ਉਹ ਕਹਿੰਦੀ ਦੇਖ ਤੂੰ ਫੇਰ ਝੂਠ ਬੋਲਦਾ, ਸੋਚ ਲਾ, ਨਹੀਂ ਕਹਿੰਦਾ ਮੇਰੀ ਮਾਂ ਪਾਣੀ ਪਿਆ ਦੇ, ਮੇਰਾ ਲਹੂ ਨਾ ਪੀ, ਮੈਂ ਮੂਰਖ, ਮੈਂ ਮਰ ਚੱਲਿਆ ਜੀ। ਉਹ ਕਹਿੰਦੀ ਨਹੀਂ ਕਾਲੀਦਾਸ, ਤੂੰ ਮੂਰਖ ਵੀ ਨਹੀਂ ਆਈ, ਮੂਰਖ ਦੋ ਹੀ ਨੇ ਦੁਨੀਆਂ ਚ। ਦੇਖੋ ਮੈਂ ਕਿਸੇ ਪਾਰਟੀ ਤੇ ਗੱਲ ਨਹੀਂ ਲਾਉਣੀ, ਜੇ ਧੱਕੇ ਨਾਲ ਲੱਗ ਗਈ ਤੇ ਤੁਸੀਂ ਮੇਰੇ ਤੇ ਗੁੱਸਾ ਨਹੀਂ ਕਰਨਾ। ਮੂਰਖ ਦੋ ਹੀ ਨੇ ਦੁਨੀਆਂ ਚ, ਇੱਕ ਉਹ ਰਾਜਾ ਜਿਹਨੂੰ ਅਕਲ ਨਹੀਂ ਆ ਰਾਜ ਚਲਾਉਣ ਦੀ, ਪਰ ਉਹ ਬਾਦਸ਼ਾਹ ਬਣ ਗਿਆ, ਠੀਕ ਹੈ ਜੀ, ਪਹਿਲਾ ਮੂਰਖ, ਤੇ ਦੂਜਾ ਮੂਰਖ ਉਹ ਮੰਤਰੀ ਜਿਹੜੇ ਆਪਣੇ ਰਾਜੇ ਦੇ ਗਲਤ ਕੰਮਾਂ ਨੂੰ ਵੀ ਸਹੀ ਠਹਿਰਾਉਣ, ਵੀ ਇਹ ਤੇ ਬਹੁਤ ਸਹੀ ਕੰਮ ਕੀਤਾ ਇਹਨੇ, ਇਹ ਦੋ ਜਾਣੇ ਮੂਰਖ ਨੇ, ਤੂੰ ਕੌਣ ਆ ਦੱਸ। ਕਾਲੀਦਾਸ ਨੇ ਵੇਖ ਲਿਆ ਵੀ ਮੇਰੇ ਵੱਸ ਦੀ ਗੱਲ ਨਹੀਂ, ਇਹ ਕੋਈ ਵੱਡੀ ਹਸਤੀ ਹੈ, ਔਰਤ ਦੇ ਰੂਪ ਦੇ ਵਿੱਚ ਖਲੋਤੀ ਹੈ। ਕਾਲੀਦਾਸ ਕਹਿੰਦਾ ਮੇਰੀ ਮਾਂ ਮੈਂ ਕੁਝ ਵੀ ਨਹੀਂ, ਕਹਿੰਦੀ ਆ ਗਿਆ ਟਿਕਾਣੇ, ਫਿਰ ਵਿਦਿਆ ਕਰਕੇ ਤੈਨੂੰ ਮਾਣ ਮਿਲਿਆ, ਠੀਕ ਹੈ ਨਾ ਜੀ। ਜਿੰਨੇ ਕਥਾਵਾਚਕ ਪ੍ਰਚਾਰਕ ਹੈ, ਕਾਹਦਾ ਮਾਣ, ਗੁਰਬਾਣੀ ਕਰਕੇ ਹੀ ਸਤਿਕਾਰ ਹੈ ਨਾ ਜੀ, ਤੇ ਭੁਲੇਖਾ ਕੀ ਵੀ ਮੇਰਾ ਮਾਣ, ਮੈਨੂੰ ਮੰਨਦੇ ਲੋਕ, ਮੈਨੂੰ ਸੁਣਦੇ। ਕਾਲੀਦਾਸ ਨੂੰ ਮਾਤਾ ਕਹਿਣ ਲੱਗੀ ਵਿਦਿਆ ਕਰਕੇ ਤੇਰਾ ਮਾਣ ਤੇ ਤੂੰ ਆਪਦਾ ਸਮਝੀ ਜਾਂਦਾ ਵਾ, ਇਹ ਤੇਰਾ ਮਾਣ ਨਹੀਂ ਹੈ। ਤਾਂ ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ ਤੇਰੀ ਸੋਭਾ ਨਹੀਂ ਹੈ, ਐਵੇਂ ਭੁਲੇਖਾ ਨਾ ਰੱਖੀ, ਇਹ ਸੋਭਾ ਕਿਹਦੀ ਹੈ। ਮਹਾਰਾਜ ਕਹਿੰਦੇ ਮੇਰੇ ਲਾਲਨ ਕੀ ਸੋਭਾ, ਕਬੀਰ ਮੇਰਾ ਮੁਜਮੈ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ। ਇਹ ਜਿੰਨੀ ਸੋਭਾ ਇਹ ਬਾਣੀ ਦੀ ਹੈ, ਬਾਣੀ ਦੀ ਹੈ, ਐਵੇਂ ਕੋਈ ਭੁਲੇਖਾ ਨਾ ਰੱਖਿਓ। ਇੱਥੇ ਵੱਡੇ ਵੱਡੇ ਰਾਜੇ ਮਹਾਰਾਜੇ ਐਵੇਂ ਫੋਟੋਆਂ ਜਿਹੀਆਂ ਬਣ ਕੇ ਰਹਿ ਜਾਂਦੇ, ਤੇ ਉਹ ਫੋਟੋਆਂ ਵੀ ਬਾਅਦ ਚ ਗਲ ਜਾਂਦੀਆਂ, ਸੜ ਜਾਂਦੀਆਂ। ਤਾਂ ਜਿਨ੍ਹੇ ਵਾਹਿਗੁਰੂ ਜੀ ਨਾਲ ਪ੍ਰੇਮ ਕੀਤਾ ਉਹ ਫਿਰ ਸੋਭਾ ਵਾਲਾ ਹੋ ਗਿਆ, ਤੇ ਸੋਭਾ ਵੀ ਏਦਾਂ ਦੀ, ਮਹਾਰਾਜ ਕਹਿੰਦੇ ਜਿਹੜੀ ਇੱਥੇ ਵੀ ਚੱਲੂਗੀ ਤੇ ਪਰਲੋਕ ਦੇ ਵਿੱਚ ਵੀ ਚੱਲਦੀ ਹੈ।
ਮਨ ਮੁਖ ਭੁੱਖ ਦਾ ਦਿਸ ਡੋਲਾ ਬਿਨ ਨਾਵਾ ਦੁੱਖ ਪਾਈ।
ਮਨਮੁਖ ਬੰਦਾ ਤ੍ਰਿਸ਼ਨਾ ਵਿੱਚ, ਮਾਇਆ ਦੇ ਲਾਲਚ ਵਿੱਚ ਦਸਾਂ ਦਿਸਾਂ ਚ ਡੋਲਦਾ ਹੈ, ਤੇ ਮਨਮੁਖ ਬੰਦੇ ਨੂੰ ਰੱਬ ਦੀ ਦਰਗਾਹ ਵਿੱਚ ਸਜ਼ਾ ਦਿੱਤੀ ਜਾਂਦੀ ਹੈ।
ਜਨਮ ਮਰੇ ਫਿਰ ਜੋਨੀ ਆਵੇ ਦਰਗਾਹ ਮਿਲੇ ਸਜਾਈ।
ਮਨਮੁਖ ਬੰਦਾ ਜੰਮਦਾ ਹੈ ਫਿਰ ਮਰਦਾ ਹੈ, ਇਹ ਖੇਡ ਖਤਮ ਨਹੀਂ ਹੁੰਦੀ, ਫਿਰ ਜੋਨੀਆਂ ਚ ਪੈਂਦਾ ਹੈ। ਤੇ ਮਨਮੁਖ ਜਿਹੜਾ ਹੈ ਉਹਨੂੰ ਫਿਰ ਮਹਾਰਾਜ ਕਹਿੰਦੇ ਨੇ ਵੀ ਦਰਗਾਹ ਦੇ ਵਿੱਚ ਸਜ਼ਾ ਮਿਲਦੀ ਹੈ ਤੇ ਨਾਮ ਤੋਂ ਬਿਨਾਂ ਉਹ ਦੁੱਖ ਪਾਉਂਦਾ ਹੈ।
ਕਿਰਪਾ ਕਰਹਿ ਤਾ ਹਰ ਗੁਣ ਗਾਵੈ ਹਰ ਰਸ ਅੰਤਰ ਪਾਏ।
ਪਰ ਜੇ ਵਾਹਿਗੁਰੂ ਕਿਰਪਾ ਕਰੇ ਤਾਂ ਅਸੀਂ ਹਰੀ ਦੇ ਗੁਣ ਗਾ ਸਕਦੇ ਹਾਂ ਤੇ ਫੇਰ ਹੀ ਸਾਨੂੰ ਹਰੀ ਦਾ ਨਾਮ ਰਸ ਅੰਦਰ ਪਾਈ ਪ੍ਰਾਪਤ ਹੁੰਦਾ ਹੈ।
ਨਾਨਕ ਦੀਨ ਦਿਆਲ ਭਏ ਹੈ ਕ੍ਰਿਸ਼ਨਾ ਸ਼ਬਦ ਬੁਝਾਈ।
ਉਹ ਵਾਹਿਗੁਰੂ ਪਰਮੇਸ਼ਰ ਇਨ੍ਹਾਂ ਦੀਨਾਂ ਉੱਤੇ ਇੱਛਾ ਤੇ ਭੈ ਦੇ ਸੰਯੁਕਤ ਜਿਹੜੇ ਗੁਰੂ ਕੇ ਸਿੱਖ ਨੇ ਇਨ੍ਹਾਂ ਉੱਤੇ ਦਿਆਲੂ ਹੁੰਦਾ ਹੈ ਤਾਂ ਫਿਰ ਆਪਣੇ ਸ਼ਬਦ ਕਰਕੇ ਨਾਮ ਕਰਕੇ ਗੁਰੂ ਕੇ ਸਿੱਖਾਂ ਦੀ ਤ੍ਰਿਸ਼ਨਾ ਲੋਭ ਲਾਲਚ ਜਿਹੜਾ ਹੈ ਉਹ ਮਿਟਾ ਦਿੰਦਾ ਹੈ ਤੇ ਉਨ੍ਹਾਂ ਨੂੰ ਆਪਣੇ ਨਾਮ ਦੇ ਵਿੱਚ ਜੋੜ ਲੈਂਦਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਅੱਗੇ ਵਾਸਤੇ ਸਾਰੀ ਸੰਗਤ ਨੇ ਕਿਰਪਾ ਕਰਨੀ, ਸੁਮਤ ਬਖਸ਼ਿਸ਼ ਕਰਨੀ। ਸਿੰਘ ਸਾਹਿਬ ਹੈਡ ਗ੍ਰੰਥੀ ਸ੍ਰੀ ਮਾਨ ਗਿਆਨੀ ਜਗਤਾਰ ਸਿੰਘ ਜੀ ਦਾ ਤਹਿ ਦਿਲੋ ਧੰਨਵਾਦ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਦਾ ਧੰਨਵਾਦ, ਸਮੁੱਚੇ ਸੇਵਾਦਾਰਾਂ ਦਾ ਧੰਨਵਾਦ। ਇੱਕ ਬੇਨਤੀ ਹੈ ਕਿ ਅੱਜ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਏ ਦਾ ਜਨਮ ਦਿਹਾੜਾ ਹੈ, ਇੱਥੇ ਉਨ੍ਹਾਂ ਦੇ ਲਾਗੇ ਹੀ ਅੰਗੀਠਾ ਸਾਹਿਬ ਧੰਨ ਬਾਬਾ ਅਟਲ ਸਾਹਿਬ ਜੀ ਦੇ ਲਾਗੇ ਜਿੱਥੇ ਸ਼ਾਮ ਨੂੰ 5 ਵਜੇ ਸਮਾਗਮ ਸ਼ੁਰੂ ਹੋਣੇ ਨੇ, ਇਹ ਮੈਨੇਜਰ ਸਾਹਿਬ ਵੱਲੋਂ ਬੇਨਤੀ ਪ੍ਰਵਾਨ ਕਰਿਓ, ਭੁੱਲ ਚੁੱਕ ਦੀ ਖਿਮਾ। ਅੱਗੇ ਵਾਸਤੇ ਸਮਤ ਬਖਸ਼ਿਓ। ਸ੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੇ ਟਕਸਾਲ ਜਥਾ ਭਿੰਡਰਾਂ ਮਹਿਤਾ ਉਨ੍ਹਾਂ ਵੱਲੋਂ ਦਾਸ ਹਾਜ਼ਰੀ ਭਰਨ ਵਾਸਤੇ ਪਹੁੰਚਿਆ ਸੀ, ਆਪ ਸੰਗਤ ਨੇ ਹਾਜ਼ਰੀ ਪ੍ਰਵਾਨ ਕਰਨੀ ਜੀ।
ਕਿਰਪਾ ਕਰਹਿ ਤਾ ਹਰ ਗੁਣ ਗਾਵੈ ਹਰ ਰਸ ਅੰਤਰ ਪਾਈ ਨਾਨਕ ਦੀਨ ਦਿਆਲ ਭਏ ਹੈ ਤ੍ਰਿਸ਼ਨਾ ਸ਼ਬਦ ਬੁਝਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।